ਇਹ ਸਨ ਮਹਾਰਾਜਾ ਰਣਜੀਤ ਸਿੰਘ ਹੋਣਾ ਦਾ ਜੀਵਨ ਵੇਖੋ ਕਿਹੋ ਜਿਹਾ। ਮਹਾਰਾਜਾ ਰਣਜੀਤ ਸਿੰਘ ਕਿਹੋ ਜਿਹਾ ਜੀਵਨ ਸੀ ਉਹਨਾਂ ਦਾ। ਸੋ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਆਇਆ, ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਫਤਿਹ ਨਾ ਬੁਲਾਵੇ, ਕਿਸੇ ਨੇ ਨੀ ਬੁਲਾਈ। ਇਹਨੇ ਨੂੰ ਇੱਕ ਸੇਵਾਦਾਰ ਆਇਆ ਭੱਜਿਆ, ਆ ਕੇ ਕਹਿੰਦਾ ਮਹਾਰਾਜਾ ਸਾਹਿਬ ਅੱਜ ਆਪਣੀ ਦੇਗ ਦਾ ਜਿਹੜਾ ਵੀ ਸਮਾਨ ਰਸਤਾ ਗਈਆਂ ਵਾਪਸ ਮੋੜਤੀਆਂ ਉਹਨਾਂ ਨੇ। ਇਹਨੇ ਨੂੰ ਇੱਕ ਹੋਰ ਆ ਗਿਆ, ਆ ਕੇ ਕਹਿੰਦਾ ਜੀ ਅੱਜ ਚੜ੍ਹਦੀ ਕਲਾ ਦੀ ਅਰਦਾਸ ਵੀ ਨਹੀਂ ਕੀਤੀ। ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਕਹਿੰਦੇ ਵੀ ਗੱਲ ਕੀ ਬਣ ਗਈ, ਦੱਸਣ ਵਾਲਿਆਂ ਨੇ ਦੱਸਿਆ। ਕਹਿੰਦੇ ਜੀ ਤੁਹਾਡੇ ਪ੍ਰਤੀ ਤਿੰਨ ਹੁਕਮਨਾਮੇ ਜਾਰੀ ਕਰ ਦਿੱਤੇ ਅਕਾਲੀ ਫੂਲਾ ਸਿੰਘ ਨੇ, ਤੁਹਾਨੂੰ ਕੋਈ ਫਤਿਹ ਨਾ ਬੁਲਾਵੇ, ਦੇਗਾਂ ਦੀਆਂ ਰਸਤਾਂ ਵਿੱਚ ਸਮਾਨ ਨਹੀਂ, ਤੁਹਾਡਾ ਰਸਤਾ ਵਾਪਸ ਕਰ ਦਿਓ। ਸਭ ਰਸਤਾਂ ਵਾਪਸ ਕਰ ਦਿੱਤੀਆਂ ਤੇ ਤੀਜਾ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਵੀ ਬੰਦ ਹੋ ਗਈ। ਕਹਿੰਦੇ ਕਿੰਨੇ ਹੁਕਮਨਾਮਾ ਜਾਰੀ ਕੀਤਾ? ਕਹਿੰਦੇ ਜਿਹੜਾ ਰਾਤ ਸਮਝਾਉਣ ਆਇਆ ਸੀ ਹੁਣ ਆ ਗਈ ਮੱਤ ਟਿਕਾਣੇ ਆਖੋ ਸਤਨਾ
ਸ੍ਰੀ ਵਾਹਿਗੁਰੂ।
ਮੱਤ ਟਿਕਾਣੇ ਆ ਗਈ ਉਸੇ ਸਮੇਂ, ਮੱਤ ਟਿਕਾਣੇ ਆ ਗਈ। ਅਕਾਲੀ ਫੂਲਾ ਸਿੰਘ ਨੂੰ ਮਿਲੇ, ਹੱਥ ਜੋੜਦੇ ਗਲ ਚ ਪੱਲਾ ਪਾਇਆ, ਸਿਰ ਝੁਕਾਇਆ, ਭਾਈ ਸਾਹਿਬ ਸਿੰਘ ਸਾਹਿਬ ਮਾਫ਼ ਕਰ ਦਿਓ। ਕਹਿੰਦੇ ਮੈਂ ਮਾਫ਼ ਨਹੀਂ ਕਰ ਸਕਦਾ ਗੱਲਾਂ, ਮੈਂ ਗਿਆ ਸੀ ਕਹਿਣ, ਜੇ ਮੰਨ ਲੈਂਦੇ ਤੇ ਮਾਫ਼ੀ ਮੈਂ ਦੇ ਦਿੰਦਾ। ਉਦੋਂ ਗੱਲ ਤੇਰੇ ਵਿੱਚ ਸੀ ਤੇ ਮੇਰੇ ਵਿੱਚ, ਹੁਣ ਗੱਲ ਤੇਰੇ ਵਿੱਚ ਹੈ ਤੇ ਪੰਥ ਵਿੱਚ ਹੈ, ਇਹਦਾ ਫੈਸਲਾ ਵੀ ਪੰਥ ਕਰੇਗਾ, ਮੈਂ ਨਹੀਂ ਕਰ ਸਕਦਾ ਗੱਲਾਂ, ਇਹਦਾ ਫੈਸਲਾ ਪੰਥ ਕਰੇਗਾ। ਤੇ ਪੰਥ ਜਿਹਨੂੰ ਮਰਜ਼ੀ ਸਜ਼ਾ ਦੇ ਸਕਦਾ, ਚਾਹੇ ਕੋਈ ਵੀ ਹੋਵੇ, ਕੋਈ ਵੀ ਹੋਵੇ, ਭਾਵੇਂ ਹਰ ਇੱਕ ਨੂੰ। ਭਾਈ ਮਨੀ ਸਿੰਘ ਨੂੰ ਨਹੀਂ ਸੀ ਕਿਹਾ ਸਿੰਘ ਸਾਹਿਬ? ਭਾਈ ਮਨੀ ਸਿੰਘ ਜੀ ਨੇ ਹਰਿਮੰਦਰ ਸਾਹਿਬ ਜਾ ਕੇ ਇੱਕ ਬੀੜ ਤਿਆਰ ਕੀਤੀ ਸੀ, ਗੁਰੂ ਨਾਨਕ ਸਾਹਿਬ ਦੀ ਬਾਣੀ ਸਭ ਤੋਂ ਅੱਗੇ, ਗੁਰੂ ਅੰਗਦ ਸਾਹਿਬ ਮਹਾਰਾਜ ਦੀ ਬਾਣੀ ਦੂਜੇ ਨੰਬਰ ਤੇ, ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ, ਉਸ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਦੀ ਬਾਣੀ, ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ, ਛੇ ਪਾਤਸ਼ਾਹੀਆਂ ਦੀ ਬਾਣੀ ਅੱਗੇ, ਉਸ ਤੋਂ ਬਾਅਦ ਬਾਬਾ ਫਰੀਦ, ਭਗਤ ਕਬੀਰ, ਬਾਕੀ ਸਾਰੀ ਭਗਤਾਂ ਦੀ ਬਾਣੀ ਪਿੱਛੇ, ਅੱਗੇ ਅੱਗੇ ਗੁਰੂ ਨਾਨਕ ਸਾਹਿਬ ਦੀ ਬਾਣੀ, ਇੱਕ ਨਵੀਂ ਬੀੜ ਤਿਆਰ ਕੀਤੀ। ਜਦੋਂ ਭਾਈ ਮਨੀ ਸਿੰਘ ਨੂੰ ਸਿੰਘ ਸਾਹਿਬ ਥਾਪਿਆ ਗਿਆ, ਤੱਤ ਖਾਲਸਾ ਤੇ ਬੰਦਈ ਖਾਲਸਾ ਦਾ ਜਦੋਂ ਉਹਨਾਂ ਨੇ ਫੈਸਲਾ ਕਰਾਇਆ, ਇਹ ਉਦੋਂ ਦੀ ਗੱਲ। ਜਦੋਂ ਇੱਕ ਨਵੀਂ ਬੀੜ ਤਿਆਰ ਹੋਈ, ਸਰਬੱਤ ਖਾਲਸਾ ਸੱਦਿਆ, ਸਰਬੱਤ ਖਾਲਸਾ ਸੱਦਣ ਦਾ ਅਧਿਕਾਰ ਕੇਵਲ ਸਿੰਘ ਸਾਹਿਬ ਨੂੰ ਹੈ, ਪੰਜੇ ਸਿੰਘ ਸਾਹਿਬ ਇਕੱਠੇ ਹੋਣ ਤੇ ਉਹ ਸਰਬੱਤ ਖਾਲਸਾ ਸੱਦ ਸਕਦੇ ਨੇ, ਹੋਰ ਨਹੀਂ ਕੋਈ ਸੱਦ ਸਕਦਾ। ਦੁਨੀਆਂ ਵਿੱਚ ਕੋਈ ਸੰਤ ਨਹੀਂ ਜਿਹੜਾ ਸਰਬੱਤ ਖਾਲਸਾ ਸੱਦ ਸਕੇ, ਇਹ ਕੇਵਲ ਉਹਨਾਂ ਨੂੰ ਅਧਿਕਾਰ ਹੈ ਸਿੰਘ ਸਾਹਿਬ ਨੂੰ ਸਰਬੱਤ ਖਾਲਸਾ ਸੱਦਿਆ। ਕਹਿੰਦੇ ਭਾਈ ਦੱਸੋ, ਆ ਮੈਂ ਨਵੀਂ ਬੀੜ ਤਿਆਰ ਕੀਤੀ ਹੈ, ਠੀਕ ਹੈ, ਮੈਂ ਨਵੀਂ ਬੀੜ ਤਿਆਰ ਕੀਤੀ ਹੈ, ਵੇਖੋ ਜਰਾ। ਜਦੋਂ ਸਾਰਿਆਂ ਨੇ ਵੇਖਿਆ, ਗੁਰੂ ਨਾਨਕ ਸਾਹਿਬ ਦੀ ਬਾਣੀ ਸਭ ਤੋਂ ਅੱਗੇ, ਛੇ ਪਾਤਸ਼ਾਹੀਆਂ ਦੀ ਬਾਣੀ ਅੱਗੇ, ਬਾਕੀ ਸਾਰੀ ਬਾਣੀ ਮਗਰ, ਉਹਨਾਂ ਨੇ ਤੇ ਆਪਣੇ ਮਨੋਂ ਸਤਿਕਾਰ ਕੀਤਾ ਨਾ ਵੀ ਪਾਤਸ਼ਾਹੀਆਂ ਦੀ ਬਾਣੀ ਅੱਗੇ ਆਵੇ ਬਾਕੀ ਮਗਰ। ਸਾਰੇ ਪੰਥ ਨੇ ਫੈਸਲਾ ਪਤਾ ਕੀ ਕੀਤਾ? ਕਹਿੰਦੇ ਸਿੰਘ ਸਾਹਿਬ ਜੀ, ਇਹ ਬਾਣੀ ਜਿੰਨੀ ਵੀ ਬਾਣੀ ਹੈ ਇਹ ਧੁਰ ਦਰਗਾਹ ਚੋਂ ਆਈ ਬਾਣੀ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਤੋਂ ਹੋ ਕੇ ਆਈ ਹੈ, ਭਾਵੇਂ ਭਗਤ ਰਵਿਦਾਸ, ਭਾਵੇਂ ਭਗਤ ਕਬੀਰ, ਭਾਵੇਂ ਭਗਤ ਸੈਣ ਜੀ, ਭਾਵੇਂ ਧੰਨਾ, ਭਾਵੇਂ ਗੁਰੂ ਨਾਨਕ ਸਾਹਿਬ, ਭਾਵੇਂ ਗੁਰੂ ਅੰਗਦ ਸਾਹਿਬ, ਇਹ ਸਾਰੀ ਬਾਣੀ ਇੱਕ ਵਾਰੀ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਇਹ ਸਾਰੀ ਦੀ ਸਾਰੀ ਬਾਣੀ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਹੋ ਕੇ ਆਈ। ਇਹ ਧੁਰ ਦਰਗਾਹ ਦੇ ਵਿੱਚੋਂ ਆਈ ਬਾਣੀ ਹੈ। ਤੇ ਤੁਸੀਂ ਕੀ ਸਮਝਿਆ? ਤੁਸੀਂ ਸਤਿਗੁਰਾਂ ਨੂੰ ਸਤਿਕਾਰ ਦਿੱਤਾ, ਭਗਤਾਂ ਨੂੰ ਕੀ ਕੀਤਾ? ਫਿਰ ਭਗਤਾਂ ਨੂੰ ਪਿੱਛੇ ਕਰ ਦਿੱਤਾ? ਇਹ ਇੱਕ ਮੰਜੀ ਸਾਹਿਬ ਦੇ ਉੱਤੇ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਨੇ, ਜਿੱਥੇ ਗੁਰੂ ਅੰਗਦ ਸਾਹਿਬ ਬੈਠੇ ਨੇ, ਉੱਥੇ ਬਰਾਬਰ ਭਗਤ ਰਵਿਦਾਸ ਜੀ ਬੈਠੇ ਨੇ, ਹੈ ਕੋਈ ਫਰਕ? ਆਪਾਂ ਲੋਕ ਕਹਿੰਦੇ ਹਾਂ ਇਹ ਰਮਦਾਸੀ ਹੈ ਜੀ, ਇਹ ਕੌਣ ਹੈ, ਇਹ ਚਮਿਆਰ ਹੈ। ਚਮਿਆਰ ਪਤਾ ਕੌਣ ਹੁੰਦਾ, ਧਿਆਨ ਦੇਣਾ, ਚਮ ਜਮਾ ਯਾਰ, ਜਿਹਦੀ ਯਾਰੀ ਚਮ ਨਾਲ ਹੋਵੇ। ਮਨ ਚ ਝਾਤੀ ਮਾਰੋ, ਆਪਾਂ ਕੌਣ ਆ ਫਿਰ, ਸਾਰੇ ਆਪੋ ਆਪਣੇ ਮਨਾਂ ਚ ਝਾਤੀ ਮਾਰੋ, ਯਾਰੀ ਚਮ ਵੇਖ ਕੇ ਨੀ ਪਾਉਂਦੇ। ਜਿਹਦੀ ਯਾਰੀ ਚਮ ਨਾਲ ਹੋਵੇ, ਕਰਮਾਂ ਜਿਹੋ ਜਿਹਾ ਕੋਈ ਕੰਮ ਕਰਦਾ ਉਹ ਜਿਹਾ ਨਾਮ ਪੈ ਗਿਆ। ਜਾਤਾਂ ਤੇ ਹੈ ਹੀ ਨੀ ਸੀ ਗੁਰੂ ਘਰ ਦੇ ਉੱਤੇ, ਜਾਤ ਹੈ ਹੀ ਨੀ। ਜਿਹੜਾ ਇੱਕ ਦੂਜੇ ਦੀ ਜਾਤ ਪੁੱਛਦਾ, ਮਹਾਰਾਜ ਕਹਿੰਦੇ ਉਹ ਤੇ ਸਾਡਾ ਸਿੱਖ ਹੀ ਨੀ। ਆਖੋ ਸਤਨਾਮ।
ਵਾਹਿਗੁਰੂ।
ਜਿਹੜਾ ਇੱਕ ਦੂਜੇ ਦੀ ਜਾਤ ਪੁੱਛਦਾ ਉਹ ਤੇ ਮਹਾਰਾਜ ਕਹਿੰਦੇ ਮੇਰਾ ਸਿੱਖ ਹੀ ਨੀ। ਇੱਥੇ ਤੇ ਅਵਲ ਅੱਲਹ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰੇ ਪੜ੍ਹਿਓ, ਧਾਰਨਾ ਗੱਜ ਕੇ ਬੋਲਿਆ ਕਰੋ, ਰਸਨਾ ਪਵਿੱਤਰ ਹੁੰਦੀ ਹੈ। ਸਾਰੇ ਜਣੇ ਪਿਆਰ ਨਾਲ, ਕਈ ਪਤਾ ਕਹਿਣਗੇ ਇਹ ਕੱਚੀਆਂ ਧਾਰਨਾ ਪੜ੍ਹਦੇ ਨੇ ਜੀ, ਬਸ ਇੰਜ ਕੱਚੀਆਂ ਪੱਕੀ ਕਰਦੇ ਚਲੇ ਜਾਇਓ। ਕੱਚੀਆਂ ਤੇ ਤਾਂ ਕਿਉਂ, ਧਿਆਨ ਦਿਓ ਜਰਾ, ਕੱਚੀਆਂ ਤੇ ਉਦੋਂ ਕਹਿਣਾ ਜਦੋਂ ਕੱਲ ਨੂੰ ਕੋਈ ਅੰਮ੍ਰਿਤ ਨਾ ਛਕੇ। ਗੁਰੂ ਤੇ ਪੱਕਾ, ਗੁਰੂ ਤੇ ਨੀ ਕੱਚਾ। ਉਹ ਧਾਰਨਾ ਭਾਵੇਂ ਕੱਚੀਆਂ ਨੇ ਤੇ ਭਾਵੇਂ, ਕਈ ਕਹਿਣਗੇ ਇਹ ਕੱਚੀ ਬਾਣੀ, ਕੀ ਕੱਚੀ ਬਾਣੀ, ਗੁਰਮੁਖੋ ਬਾਣੀ, ਤੁਸੀਂ ਧਾਰਨਾ ਨੂੰ ਬਾਣੀ ਦਾ ਖਿਤਾਬ ਕਿਉਂ ਦੇ ਰਹੇ ਹੋ? ਧਾਰਨਾ ਬਾਣੀ ਹੈ, ਬਾਣੀ ਇੱਕ ਹੈ, ਉਹ ਬਾਣੀ, ਬਾਣੀ ਤੇ ਪੱਕੀ ਹੈ, ਬਾਣੀ ਨੂੰ ਕੱਚੀ ਕਿਉਂ ਕਹਿੰਦੇ? ਧਾਰਨਾ ਬਾਣੀ ਤੇ ਨਹੀਂ ਹਨ, ਕਹਿੰਦੇ ਇਹ ਕੱਚੀ ਬਾਣੀ ਪੜ੍ਹਦੇ ਨੇ। ਬਾਣੀ ਤੇ ਹੈ ਹੀ ਨਹੀਂ, ਬਾਣੀ ਤੇ ਪੱਕੀ ਹੈ, ਧਾਰਨਾ ਹੈ। ਧਾਰਨਾ ਕੀ ਹੈ? ਧਾਰਨਾ ਦੇ ਨਾਲ ਜਰਾ ਸਾਨੂੰ ਸਮਝ ਪੈ ਜਾਂਦੀ ਹੈ, ਤੇ ਜਦੋਂ ਧਾਰਨਾ ਪੜ੍ਹ ਕੇ ਚਲੇ ਜਾਈਏ ਨਾ ਜੀ ਚਿਮਟੇ ਵਜਾ ਕੇ, ਤੁਸੀਂ ਕਿਉਂ ਕੱਲ ਨੂੰ ਆਏ ਬਾਬੇ, ਚਿਮਟੇ ਵਜਾਏ ਕੀ ਫਾਇਦਾ ਹੋਇਆ? ਤੇ ਜੇ ਕੱਲ ਨੂੰ ਝਾੜ ਨਿਕਲ ਗਿਆ ਫਿਰ ਤੇ ਨਾ ਨਾ ਕੱਜੀ ਰਹੀ, ਜੁੜ ਤੇ ਪੱਕੇ ਨਾਲ ਗਏ। ਇਹ ਕੱਚੀ ਧਾਰਨਾ ਨੇ ਤੁਹਾਨੂੰ ਕੱਚੇ ਗੁਰੂ ਨਾਲ ਜੋੜਿਆ। ਉਹ ਭਾਵੇਂ ਕੱਚੀ ਹੈ, ਤੁਸੀਂ ਮੰਨਦੇ ਹੋ ਇਹ ਕੱਚੀ ਹੈ, ਲਓ ਜੀ ਇਹ ਕੱਚੀਆਂ ਧਾਰਨਾ ਪੜ੍ਹਦੇ ਨੇ ਗੁਰਮੁਖੋ, ਕਹੀ ਜਾਓ ਕੱਚੀਆਂ ਧਾਰਨਾ ਗੁਰੂ ਤੇ ਪੱਕਾ ਹੈ। ਸੰਤ ਬਾਬਾ ਈਸ਼ਰ ਸਿੰਘ ਨੇ 1,300,000 ਨੂੰ ਇਹੀ ਧਾਰਨਾ ਪੜ੍ਹ ਕੇ ਅੰਮ੍ਰਿਤ ਜਗਾਇਆ। ਕੋ
ਸਤਨਾਮ।
ਮੈਨੂੰ ਦੁਨੀਆਂ ਦੇ ਵਿੱਚ ਕੋਈ ਐਸਾ ਜਿਹਨੂੰ ਤੁਸੀਂ ਪੱਕੀ ਬਾਣੀ ਪੜ੍ਹਨ ਵਾਲਾ ਕਹਿੰਦੇ ਹੋ, ਲਿਆ ਕੇ ਵਿਖਾਓ ਜਿਹਨੇ 1,300,000 ਨੂੰ ਅੰਮ੍ਰਿਤ ਜਗਾਇਆ ਹੋਇਆ ਹੈ। ਕੋਈ ਨਹੀਂ ਨਹੀਂ, ਇਹ ਤੇ ਸੌਖਾ ਤਰੀਕਾ ਹੈ। ਜਿਹੜੇ ਕਪੂਰਥਲੇ ਵਾਲੇ ਨੇ ਨਾ, ਮੈਂ ਤੇ ਵੈਸੇ ਸ਼ੁਰੂ ਸ਼ੁਰੂ ਚ ਇੱਧਰ ਆ ਕੇ ਖੁਸ਼ ਨਹੀਂ ਸੀ, ਮੇਰਾ ਮਨ ਨਹੀਂ ਸੀ ਮੰਨਦਾ ਹੁੰਦਾ ਕਿ ਮੈਂ ਨੀ ਜਾਣਾ ਕਪੂਰਥਲੇ ਤੇ ਗੁਰਦਾਸਪੁਰ ਤੇ ਹੁਸ਼ਿਆਰਪੁਰ, ਵੀ ਇਹ ਤੇ ਆਪਾਂ ਤੇ ਇੱਥੇ ਠੀਕ ਆ ਮਾਲਵੇ ਚ। ਕਿਉਂ? ਮੈਂ ਕਿਹਾ ਲੋਕ ਪੜ੍ਹੇ ਲਿਖੇ ਜ਼ਿਆਦਾ ਨੇ, ਆਪਣੇ ਹੀ ਉੱਥੇ ਦਾਲ ਨੀ ਗਲਦੀ ਆ ਕੋਈ ਸਦਨਾ। ਮੈਂ ਕਿਹਾ ਗੱਲ ਨੀ ਬਣੇਗੀ। ਉਹ ਕਹਿੰਦੇ ਕਿਉਂ? ਮੈਂ ਕਹਿਣਾ ਵੀ ਉਹ ਤੇ ਪੜ੍ਹ, ਉਹ ਤੇ ਰਾਗ ਪੜੋਗੇ ਰਾਗ ਨੂੰ ਵੀ ਸਮਝ ਜਾਣਗੇ, ਤੇ ਧਾਰਨਾ ਤੇ ਉੱਥੇ ਪੜੀ ਦੀ ਹੈ ਜਿੱਥੇ ਕਿਸੇ ਨੂੰ ਪਤਾ ਨਾ ਲੱਗੇ। ਤੁਸੀਂ ਤੇ ਸਮਝ ਲਓਗੇ ਵੀ ਰਾਗ ਪੜ੍ਹਦਾ ਨਾ ਕੋਈ, ਤੇ ਪਿਆਰ ਨਾਲ ਬੈਠੋਗੇ, ਆਹ ਹਾ 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 ਕਿਆ ਆਨੰਦ ਆ ਰਿਹਾ, ਪੱਕੀ ਇਹ ਬੜਾ ਰਸ ਬਣਿਆ ਹੋਇਆ, ਬੜਾ ਆਨੰਦ ਬਣਿਆ ਹੋਇਆ। ਪਰ ਜਿਹੜੇ ਸਾਡੇ ਮਾਲਵੇ ਦੇ ਲੋਕ ਨੇ ਨਾ, ਮਾਲਵੇ ਦੇ ਅੱਗੇ ਬਠਿੰਡੇ ਮਾਨਸਾ ਚ ਚਲੇ ਜਾਓ, ਉੱਥੇ ਪੜ੍ਹੋ ਰਾਗ, ਅੱਗੋਂ ਹੀ ਉੱਠ ਕੇ ਚਲੇ ਜਾਣਗੇ, ਕਿਹੜਾ ਸਮਝ ਆਉਂਦੀ ਕਹਿੰਦੇ ਕੀ ਨੇ, ਉਹਨਾਂ ਨੂੰ ਨੀ ਪਤਾ ਲੱਗਦਾ। ਇਸ ਕਰਕੇ ਮਾਲਵਾ ਬਿਲਕੁਲ ਅਨਪੜ੍ਹ ਹੈ ਅੱਜ ਵੀ, ਅੱਗੇ ਬਠਿੰਡਾ ਬੁਢਲਾਡਾ, ਹੁਣ ਸੰਗਤ ਬਠਿੰਡਾ ਮਾਨਸਾ ਬੁਢਲਾਡਾ, ਉਹਦੇ ਨਾਲੋਂ 20 ਸਾਲ ਪਟਿਆਲਾ ਐਡਵਾਂਸ ਚੱਲਦਾ ਹੈ, ਪਟਿਆਲੇ ਨਾਲੋਂ 20 ਸਾਲ ਲੁਧਿਆਣਾ ਐਡਵਾਂਸ ਚੱਲਦਾ ਹੈ, ਤੇ ਲੁਧਿਆਣੇ ਨਾਲੋਂ 20 ਸਾਲ ਤੁਹਾਡਾ ਕਪੂਰਥਲਾ ਤੇ ਹੁਸ਼ਿਆਰਪੁਰ ਐਡਵਾਂਸ ਚੱਲਦਾ। ਜਿਹੜੀ ਅੱਜ ਇੱਥੇ ਗੱਲ ਹੈ ਨਾ, ਅੱਜ ਜਿਹੜੀ ਅੱਜ ਇੱਥੇ ਗੱਲ ਹੈ, ਜਿੰਨਾ ਦਿਮਾਗ ਕੰਮ ਕਰਦਾ ਹੈ, ਇਹ ਗੱਲ ਬੁਢਲਾਡਾ ਔਰ ਮਾਨਸਾ ਜ਼ਿਲ੍ਹੇ ਵਿੱਚ ਅੱਜ ਤੋਂ 40-50 ਸਾਲ ਬਾਅਦ ਜਾਏਗੀ, ਅੱਗੇ ਹੈ। ਇਹ ਜੋ ਕਹੋਗੇ ਸਮਝ ਜਾਣਗੇ ਬੜੀ ਛੇਤੀ, ਪਰ ਉਹਨਾਂ ਭੋਲੇ ਭਾਲੇ ਲੋਕਾਂ ਨੂੰ ਸਮਝਾਉਣ ਵਾਸਤੇ ਇਹ ਸੌਖਾ ਤਰੀਕਾ ਹੈ। ਅੱਗੇ ਜੀ ਕੱਚੀ ਬਾਣੀ, ਉਹ ਬਾਣੀ ਤੇ ਹੈ ਹੀ ਪੱਕੀ, ਬਾਣੀ ਨੂੰ ਕੱਚੀ ਕਿਉਂ ਕਹਿੰਦੇ ਹੋ? ਇਹ ਤੇ ਧਾਰਨਾ ਹੈ, ਤੇ ਧਾਰਨਾ ਜੇ ਕਿਸੇ ਦਾ ਜੀਵਨ ਬਣਾ ਦੇਵੇ ਮੈਂ ਇਹਨੂੰ ਕੱਚੀ ਨਹੀਂ ਸਮਝਦਾ। ਇਹ ਕੱਲ ਨੂੰ 500, 400, 700 ਅੰਮ੍ਰਿਤ ਛਕਦਾ ਹੈ, ਫਿਰ ਕੱਚੀ ਨਾ ਰਹਿ ਗਈ। ਕੋਈ ਬੋਲੇ ਰਾਮ ਰਾਮ, ਕੋਈ
ਸੁਣਾਏ
ਕੋਈ ਸੇਵੈ
ਗੁਰਸਈਆ,
ਕੋਈ
ਅਲਾਏ
ਓ ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ, ਕੋਈ ਤੈਨੂੰ ਰਾਮ ਜਾਤ ਕੋਈ ਨਹੀਂ, ਚਾਹੇ ਕੋਈ ਵੀ ਹੈ। ਅੰਮ੍ਰਿਤ ਜਦੋਂ ਛਕਾਇਆ ਜਾਂਦਾ ਇੱਕੋ ਬਾਟੇ ਵਿੱਚ ਕੱਲੇ ਕੱਲੇ ਦੇ ਮੂੰਹ ਨੂੰ ਉਹੀ ਕੋਈ ਬਾਟਾ ਲਾਇਆ ਜਾਂਦਾ ਹੈ। ਉਹ ਸਮੇਂ ਸਭ ਭਾਈ ਭਾਈ ਅਸੀਂ ਦੁਨੀਆ ਦੇ ਲੋਕਾਂ ਨੇ ਜਾਤਾਂ ਬਣਾਈਆਂ ਨੇ, ਆਹ ਵੱਡਾ ਆਹ ਛੋਟਾ, ਆਹ ਨੀਚ ਜਾਤ ਆ ਉੱਚੀ ਜਾਤ। ਗੁਰਮੁਖੋ ਜਿਹਦੇ ਕਰਮ ਨੀਚ ਨੇ ਉਹ ਨੀਚ ਹੈ, ਭਾਵੇਂ ਆਪਣੇ ਆਪ ਨੂੰ ਕੋਈ ਬਣਿਆ ਫਿਰਦਾ। ਜਿਹਦੇ ਕਰਮ ਨੀਚ ਨੇ ਉਹੀ ਨੀਚ ਹੈ, ਜਿਹਦੇ ਕਰਮ ਉੱਚੇ ਨੇ ਉਹੀ ਉੱਚਾ ਹੈ। ਜਾਤ ਨਹੀਂ, ਕਰਮਾਂ ਤੇ ਗੱਲ ਨਹੀਂ ਬਣਦੀ। ਸੋ ਸਾਧ ਸੰਗਤ ਜਿਹੋ ਜਿਹੇ ਕਰਮ ਕੀਤੇ ਨੇ ਉਹਦਾ ਫਲ ਮਿਲਣਾ। ਹੁਣ ਅੱਜ ਅਮਲ ਜੇ ਕੀਤੇ ਦੁਨੀ ਵਿੱਚ ਸਿਧਰ ਗਏ ਕੰਮ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਮਹਾਰਾਜਾ ਰਣਜੀਤ ਸਿੰਘ ਉਹ ਜਾ ਰਹੇ ਨੇ ਅਕਾਲ ਤਖ਼ਤ ਤੋਂ। ਅਕਾਲੀ ਫੂਲਾ ਸਿੰਘ ਨੂੰ ਮਿਲੇ, ਕਹਿੰਦੇ ਜੀ ਦੱਸੋ ਕਦੋਂ ਆਵਾਂ ਅਕਾਲ ਤਖ਼ਤ ਸਾਹਿਬ ਤੇ ਸੱਦੋ। ਲੱਖਾਂ ਲੋਕ ਉਹਨਾਂ ਨਾਲ ਪਿਆਰ ਕਰਦੇ ਨੇ, ਅੱਜ ਕਹਿੰਦੇ ਅਕਾਲ ਤਖ਼ਤ ਤੇ ਸੱਦੋ, ਮੈਂ ਉਸੇ ਦਿਨ ਹਾਜ਼ਰ ਹੋ ਜਾਵਾਂਗਾ। ਟਾਈਮ ਦੇ ਦਿੱਤਾ, ਤਾਰੀਖ ਦੇ ਦਿੱਤੀ, ਇਸ ਸਮੇਂ ਇੰਨੇ ਵਜੇ ਪਹੁੰਚਣਾ, 7 ਵਜੇ। ਜਦੋਂ ਜਾਣ ਦਾ ਅਕਾਲ ਤਖ਼ਤ ਸਾਹਿਬ ਤੇ ਟਾਈਮ ਹੋਇਆ ਨਾ, ਉਦੋਂ ਇੱਕ ਦੋ ਦਿਨ ਪਹਿਲਾਂ ਵੇਸ਼ਵਾ ਮੋਹਰਾਂ ਆ ਗਈ, ਮੋਹਰਾਂ ਆ ਗਈ। ਆ ਕੇ ਕਹਿੰਦੀ ਜੀ ਮੈਂ ਸੁਣਿਆ ਤੁਸੀਂ ਅਕਾਲ ਤਖ਼ਤ ਤੇ ਜਾਣਾ ਹੈ। ਕਹਿੰਦੇ ਜੀ ਜਾਣਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗੀ ਤੁਸੀਂ ਤੇ ਮੇਰੇ ਨਾਲ ਵਚਨ ਕੀਤਾ ਮੈਂ ਵਿਆਹ ਕਰਾਵਾਂਗਾ, ਮੈਂ ਸੁਣਿਆ ਸਿੱਖ ਵਚਨ ਕਰਕੇ ਮੁਕਰਦੇ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੈਂ ਸੁਣਿਆ ਸਿੱਖ ਵਚਨ ਕਰਕੇ ਮੁਕਰਦੇ ਨਹੀਂ, ਤੁਸੀਂ ਮੇਰੇ ਨਾਲ ਵਚਨ ਕੀਤਾ ਕਿ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ, ਹੁਣ ਕੀ ਹੋ ਗਿਆ? ਮਹਾਰਾਜਾ ਰਣਜੀਤ ਸਿੰਘ ਕਹਿੰਦੇ ਮੋਹਰਾਂ ਗੱਲ ਤਾਂ ਤੇਰੀ ਸੱਚੀ, ਸਿੱਖ ਨਹੀਂ ਵਚਨ ਕਰਕੇ ਮੁਕਰਦੇ, ਪਰ ਜਦੋਂ ਮੈਂ ਵਚਨ ਕੀਤਾ ਸੀ ਉਦੋਂ ਮੈਂ ਗੁਰੂ ਦਾ ਸਿੱਖ ਹੀ ਨਹੀਂ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਮੈਂ ਵਚਨ ਕੀਤਾ ਨਾ ਉਸ ਸਮੇਂ ਮੈਂ ਗੁਰੂ ਦਾ ਸਿੱਖ ਹੀ ਨਹੀਂ ਸੀ। ਧਿਆਨ ਦਿਓ, ਮਹਾਰਾਜਾ ਰਣਜੀਤ ਸਿੰਘ ਕਹਿੰਦੇ ਮੈਂ ਅਕਾਲ ਤਖ਼ਤ ਤੇ ਜਾਵਾਂਗਾ, ਜੋ ਮੈਨੂੰ ਹੁਕਮ ਹੋਏਗਾ ਮੈਂ ਸਿਰ ਮੱਥੇ ਮੰਨਾਂਗਾ। ਉਸ ਸਮੇਂ ਮੋਹਰਾਂ ਕਹਿਣ ਲੱਗੀ ਜੀ ਤੁਹਾਨੂੰ ਅਕਾਲ ਤਖ਼ਤ ਸਾਹਿਬ ਤੇ ਜਾਣ ਦੀ ਕੀ ਲੋੜ ਪਈ ਹੈ? ਹਾਥੀ ਬੜੇ ਨੇ, ਘੋੜੇ ਬੜੇ ਨੇ, ਫੌਜਾਂ ਬੜੀਆਂ ਨੇ, ਸ਼ਸਤਰ ਬੜੇ ਨੇ, ਤੋਪਾਂ ਬੜੀਆਂ ਨੇ, ਤੁਸੀਂ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਕੀ ਕਰਨਾ? ਨਾ ਜਾਓ, ਐਵੇਂ 5 ਸਿੰਘ ਹੋਣਗੇ, ਉਹਨਾਂ ਅੱਗੇ ਹੱਥ ਜੋੜੋਗੇ, ਸਿਰ ਝੁਕਾਓਗੇ, ਕੀ ਪਤਾ ਕਿਹੜੀ ਸਜ਼ਾ ਲਾ ਦੇਣ, ਫਾਇਦਾ ਕੀ ਅਕਾਲ ਤਖ਼ਤ ਸਾਹਿਬ ਤੇ ਜਾਣ ਦਾ? ਮਹਾਰਾਜਾ ਰਣਜੀਤ ਸਿੰਘ ਨੇ ਕਮਾਲ ਦੀ ਗੱਲ ਆਖੀ, ਐ ਮੋਰਾ ਮੇਰੇ ਕੋਲ ਹਾਥੀ ਬੜੇ ਨੇ, ਮੇਰੇ ਕੋਲ ਘੋੜੇ ਬੜੇ ਨੇ, ਮੇਰੇ ਕੋਲ ਸ਼ਸਤਰ ਬੜੇ ਨੇ, ਮੇਰੇ ਕੋਲ ਤੋਪਾਂ ਬੜੀਆਂ ਨੇ, ਇਹ ਚੱਲਦੀਆਂ ਨੇ ਦੁਸ਼ਮਣਾਂ ਤੇ, ਕੋਈ ਆਵੇ ਮੈਂ ਜਾਨ ਨਹੀਂ ਦਿਆਂਗਾ, ਪਰ ਅਕਾਲ ਤਖ਼ਤ ਸਾਹਿਬ ਦੇ ਅੱਗੇ ਮੇਰੀਆਂ ਤੋਪਾਂ ਠੰਡੀਆਂ ਪੈ
ਜਾਣਗੀਆਂ।
ਅਕਾਲ ਅਕਾਲ ਤਖ਼ਤ ਸਾਹਿਬ ਦੇ ਅੱਗੇ ਮੇਰੀਆਂ ਤਲਵਾਰਾਂ ਨਹੀਂ ਚੱਲਦੀਆਂ। ਧਿਆਨ ਦੇਣਾ, ਅਸੀਂ ਭਾਵੇਂ ਜਿੱਡੇ ਮਰਜ਼ੀ ਸਿਆਣੇ ਬਣੇ ਫਿਰੀਏ, ਜਿੱਡੇ ਮਰਜ਼ੀ ਤਕੜੇ ਲਿਖਾਰੀ ਬਣੇ ਫਿਰੀਏ, ਅਕਾਲ ਤਖ਼ਤ ਦੇ ਅੱਗੇ ਸਾਡੀਆਂ ਕਲਮਾਂ ਜਾਂ ਸਾਡੀਆਂ ਚਤਰਾਈਆਂ ਜਾਂ ਸਾਡੀਆਂ ਸਿਆਣਪਾਂ ਨਹੀਂ ਚੱਲਦੀਆਂ। ਅੱਜ ਅਸੀਂ ਸਿਆਣਪਾਂ ਵਰਤਦੇ ਹਾਂ, ਅਕਾਲ ਤਖ਼ਤ ਸਾਹਿਬ ਦੇ ਅੱਗੇ ਨਹੀਂ ਚੱਲਦੀਆਂ। ਬੇਨਤੀ ਕਰ ਸਕਦੇ ਹਾਂ, ਸਿਰਫ ਬੇਨਤੀ, ਉਹ ਵੀ ਕਿਸੇ ਢੰਗ ਨਾਲ। ਬੇਨਤੀ ਕਰਨ ਦਾ ਤਰੀਕਾ ਹੋਰ ਹੈ, ਹੁਕਮ ਕਰਨ ਦਾ ਤਰੀਕਾ ਹੋਰ। ਫਰਿਆਦ ਕਰ ਸਕਦੇ ਹਾਂ, ਬੇਨਤੀ ਕਰ ਸਕਦੇ ਹਾਂ, ਔਰ ਬੇਨਤੀ ਵੀ ਅਸੀਂ ਉੱਥੇ ਜਾ ਕੇ ਪੇਪਰਾਂ ਵਿੱਚ ਨਹੀਂ ਕਰ ਸਕਦੇ, ਅਸੀਂ ਉਹ ਬੇਨਤੀ ਅਖਬਾਰਾਂ ਵਿੱਚ ਨਹੀਂ ਕਰ ਸਕਦੇ ਅਕਾਲ ਤਖ਼ਤ ਵਾਲਿਆਂ ਨੂੰ। ਕਿਉਂ? ਤੇਰੀ ਵਿਰੋਧਤਾ ਅਕਾਲ ਤਖ਼ਤ ਰਹਿਣ ਵਾਲਿਆਂ ਨਾਲ ਹੈ, ਅਕਾਲ ਤਖ਼ਤ ਨਾਲ ਤੇਰੀ ਕੋਈ ਵਿਰੋਧਤਾ। ਅਕਾਲ ਤਖ਼ਤ ਸਾਹਿਬ ਦੀ ਕਿਉਂ ਧੱਜੀਆਂ ਉਡਾ ਰਹੇ? ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਿਆ ਮਹਾਰਾਜਾ ਰਣਜੀਤ ਸਿੰਘ ਨੇ, ਗਏ ਅਕਾਲ ਤਖ਼ਤ ਸਾਹਿਬ ਤੇ। ਹੁਕਮ ਕੀ ਹੋਇਆ? ਕਈ ਇਤਿਹਾਸਕਾਰਾਂ ਨੇ ਤੇ ਲਿਖਿਆ ਹੈ ਕਿ ਮਾਫ ਕਰ ਦਿੱਤਾ। ਕਹਿੰਦੇ ਜੀ ਤੁਹਾਨੂੰ ਚਲੋ ਤੁਸੀਂ 60 ਕੋਰੜੇ ਦੀ ਸਜ਼ਾ ਦੇ ਦਿੱਤੀ, 60 ਕੋਰੜੇ ਮਾਰੋ। ਕਈਆਂ ਨੇ ਲਿਖਿਆ 11 ਕੋਰੜੇ। 60 ਕੋਰੜੇ ਕਹਿੰਦੇ ਮਾਰੋ। ਬੇਰੀ ਲਾਚੀ ਬੇਰ ਜਿਹੜੀ ਹੈ ਨਾ, ਆਪਾਂ ਮੱਥਾ ਅੱਜ ਵੀ ਟੇਕਦੇ ਹਾਂ, ਇੱਕ ਸਾਡੇ ਵਿੱਚ ਇਹ ਬੜੀ ਘਾਟ ਹੈ, ਮਾੜਾ ਜਿਹਾ ਪਤਾ ਲੱਗ ਜੇ ਆ ਬੇਰੀ, ਲੋਕ ਉਹਦੇ ਪੱਤੇ ਖਾ ਜਾਂਦੇ ਨੇ ਸਾਡੇ। ਜੇ ਪਤਾ ਲੱਗ ਜੇ ਆ ਨਿੰਮ ਹੈ, ਆ ਬੇਰੀ ਹੈ, ਇਹਦੇ ਥੱਲੇ ਸਤਿਗੁਰੂ ਬੈਠੇ ਨੇ, ਸੱਕ ਲਾ ਲਾ ਕੇ ਉਹਨੂੰ ਸੁਕਾ ਦਿੰਦੇ ਨੇ, ਤਾਰ ਦੇਣਗੇ ਤੈਨੂੰ ਪੱਤੇ, ਆ ਹੁਣ ਤੇ ਤੂੰ ਤਰ ਜਾਏਗਾ ਪੱਤੇ ਖਾ ਕੇ, ਅੰਮ੍ਰਿਤ ਨਾ ਸਕੀ, ਪੱਤੇ ਤਾਰ ਦੇਣਗੇ ਤੈਨੂੰ। ਪੱਤੇ ਤੋੜ ਤੋੜ ਕੇ ਬਟਵਿਆਂ ਚ ਪਾ ਕੇ ਟਾਹਲੀਆਂ ਦੇ ਪੱਤੇ ਲੈ ਆਉਂਦੇ ਨੇ, ਪਤਾ ਲੱਗ ਜੇ ਸਹੀ ਇੱਥੇ ਸਤਿਗੁਰੂ ਬੈਠੇ ਨੇ। ਸੜਦੀ ਕੱਖ ਨੀ, ਪਰ ਸਾਧ ਸਕਣ ਮੱਥਾ ਟੇਕੋ, ਸਾਡੇ ਸਤਿਗੁਰਾਂ ਦੀ ਨਿਸ਼ਾਨੀ ਹੈ, ਉਹਨੂੰ ਪੱਤੇ ਤੋੜ ਤੋੜ ਕੇ ਉਹਦਾ ਸਤਿਕਾਰ ਕਰ ਦਿਓ ਤੁਸੀਂ। ਸੱਕ ਲਾਹ ਦਾ ਖਾਣੇ, ਇਹ ਕਿੱਥੋਂ ਦੀ ਮਰਿਆਦਾ ਭਾਈ? ਮੱਥਾ ਟੇਕਿਆ ਕਰੋ, ਨਮਸਕਾਰ ਕਰਿਆ ਕਰੋ। ਸਾਡੀ ਕੋਈ ਪੁਰਾਤਨ ਨਿਸ਼ਾਨੀ ਜਿਹੜੀ ਅੱਜ ਦਿਸਦੀ ਨੀ ਸਾਨੂੰ। ਸੁਲਤਾਨਪੁਰ ਸਾਹਿਬ ਜਾ ਕੇ ਵੇਖ ਲਓ, ਕੋਈ ਸਮਾਂ ਸੀ ਜਾ ਕੇ ਦੇਖਦੇ ਸੀ, ਕਹਿੰਦੇ ਆ ਭੈਣ ਨਾਨਕੀ ਦਾ ਘਰ ਅੱਜ ਕਿੱਥੇ ਹੈ? ਭੈਣ ਨਾਨਕੀ ਦਾ ਘਰ ਹੁਣ ਕਿੱਥੇ ਹੈ? ਰੜਾ ਮੈਦਾਨ ਤੇ ਹੈ। ਉਹ ਪੱਥਰਾਂ ਨਾਲੋਂ ਉਹ ਕੱਚੀਆਂ ਇੱਟਾਂ ਹੀ ਸੋਹਣੀਆਂ ਲੱਗਦੀਆਂ ਨੇ ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਵਿਚਰੇ। ਉਹ ਜਗ੍ਹਾ ਸੋਹਣੀ ਲੱਗਦੀ ਹੈ ਜਿਹੜੀ ਉਸ ਸਮੇਂ ਦੀ ਹੈ, ਕਿਉਂਕਿ ਇਤਿਹਾਸ ਤਾਂ ਜਾਂ ਤੇ ਸੁਣ ਕੇ ਪਤਾ ਲੱਗਦਾ ਹੈ ਤੇ ਸਾਧਸੰਗ ਜਾਂ ਕੋਈ ਲਿਖਤਾਂ ਦੁਆਰਾ ਪਤਾ ਲੱਗਦਾ ਵੀ ਕੀ ਵਾਪਰਿਆ, ਤੇ ਜਾਂ ਪਤਾ ਲੱਗਦਾ ਪੁਰਾਤਨ ਨਿਸ਼ਾਨੀਆਂ ਤੋਂ। ਆ ਜਿਹੜੀਆਂ ਦਿਨ ਰਾਤ ਸਾਡੇ ਸਿੱਖ ਧਰਮ ਵਿੱਚ ਨਿਸ਼ਾਨੀਆਂ ਗਾਇਬ ਹੋ ਰਹੀਆਂ ਨੇ ਨਾ, ਜੇ ਪਤਾ ਲੱਗ ਗਿਆ ਬੇਰੀ ਹੈ, ਬੇਰੀ ਵੱਢ ਦਿਓ, ਜੇ ਪਤਾ ਲੱਗ ਗਿਆ ਟਾਹਲੀ ਹੈ, ਟਾਹਲੀ ਪੁੱਟ ਦਿਓ, ਜੇ ਪਤਾ ਲੱਗ ਗਿਆ ਆਹ ਘਰ ਹੈ ਇਹ ਢਾ ਦਿਓ। ਇਹ ਪਤਾ ਕਿਉਂ? ਇਹਦੇ ਵਿੱਚ ਵੀ ਜੇ ਕਿਤੇ ਥੋੜਾ ਜਿਹਾ ਡੂੰਘੀ ਵਿਚਾਰ ਕਰੋਗੇ, ਇਹ ਵੀ ਸਾਜਿਸ਼ਾਂ ਹੋ ਰਹੀਆਂ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਵੀ ਸਾਜਿਸ਼ਾਂ ਨੇ ਅੱਕਾ ਸਾਡੇ ਸਿੱਖ ਧਰਮ ਵਿੱਚ। ਜਿੱਥੇ ਕਿਤੇ ਵੀ ਵੇਖੋਗੇ, ਬਸ ਜਿੱਥੇ ਵੇਖੋ ਪੱਥਰ ਹੀ ਪੱਥਰ ਨਜ਼ਰ ਆਉਂਦਾ। ਜਿਹੜੀਆਂ ਸਾਡੀਆਂ ਪੁਰਾਤਨ ਨਿਸ਼ਾਨੀਆਂ ਸਭ ਗਾਇਬ ਹੋ ਗਈਆਂ, ਸਭ ਹੋ ਵੀ ਰਹੀਆਂ ਨੇ। ਅਜੇ ਵੀ ਸਿਆਣੇ ਬਣ ਜਾਈਏ, ਜਿਹੜੀਆਂ ਮਾੜੀਆਂ ਮੋਟੀਆਂ ਨੇ ਸੰਭਾਲ ਲਈਏ ਨੀ, ਤੇ ਉਹ ਵੀ ਚਲੀਆਂ ਜਾਣਗੀਆਂ, ਸਭ ਵੱਢ ਦੇਣੀਆਂ ਨੇ ਹੌਲੀ ਹੌਲੀ। ਸੋ ਸਾਧ ਸੰਗਤ ਜੀ, ਮਹਾਰਾਜਾ ਰਣਜੀਤ ਸਿੰਘ ਉਹ ਲਾਚੀ ਬੇਰ ਦੇ ਨਾਲ ਹੱਥ ਬੰਨ ਲਏ, ਕੱਪੜੇ ਉਤਾਰ ਦਿਓ, ਹੋਵੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ ਖਿਤਾਬ ਮਿਲਿਆ, ਜਿਨ੍ਹਾਂ ਨੂੰ ਲੱਖਾਂ ਲੋਕ ਜਿਨ੍ਹਾਂ ਅੱਗੇ ਝੁਕਦੇ ਨੇ, ਬਹੁਤ ਵੱਡੀ ਤਾਕਤ ਦੇ ਮਾਲਕ ਨੇ, ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ, ਕੱਲਾ ਆ ਦੁਨੀਆ ਵੀ ਰਾਜ ਤੇ ਸਾਰੇ ਹੀ ਕਰਨ ਜਾਣਦੇ ਨੇ। ਕੋਈ MP ਬਣ ਗਿਆ, ਕੋਈ ਮੰਤਰੀ ਬਣ ਗਿਆ, ਕੋਈ ਮੁੱਖ, ਇਹ ਤੇ ਰਾਜ ਸਾਰੇ ਜਾਣਦੇ ਨੇ, ਉਹ ਸਾਰੇ ਠੀਕ ਨੇ, ਪਰ ਕੋਈ ਵਿਰਲਾ ਹੋਏਗਾ ਜਿਹੜਾ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ, ਦਿਲਾਂ ਤੇ ਰਾਜ ਕਰਨ ਵਾਲਾ ਕੋਈ ਵਿਰਲਾ ਹੁੰਦਾ। ਕੁਰਸੀ ਭਾਵੇਂ ਉਹਦੇ ਤੋਂ ਖੋਲੋ, ਲੋਕਾਂ ਦੇ ਦਿਲਾਂ ਵਿੱਚੋਂ ਉਹਨੂੰ ਕੱਢ ਨਹੀਂ ਸਕਦੇ ਤੁਸੀਂ। ਕੁਰਸੀ ਕਰਕੇ ਉਹ ਭਾਵੇਂ ਹਾਰ ਜਾਵੇ, ਦੁਨਿਆਵੀ ਵੋਟਾਂ ਕਰਕੇ ਉਹ ਭਾਵੇਂ ਨਾ ਜਿੱਤੇ, ਦੁਨਿਆਵੀ ਆ ਵੋਟਾਂ ਆਪਾਂ ਪਾਉਂਦੇ ਹਾਂ, ਇਹ ਵੀ ਭਾਵੇਂ ਹਾਰ ਜਾਵੇ, ਕੁਰਸੀ 5 ਸਾਲ 10 ਸਾਲ ਬਾਅਦ ਖੋਲੋ, ਜਿਹੜਾ ਕਿਸੇ ਦੇ ਦਿਲ ਤੇ ਰਾਜ ਕਰਦਾ ਨਾ, ਉਹ ਕੁਰਸੀ ਜਿਹੜੀ ਆ ਉਹ ਖੋ ਨਹੀਂ ਸਕਦਾ। ਤੇ ਜਿਹੜਾ ਜਿਹੜਾ ਕਿਸੇ ਦੇ ਦਿਲ ਤੇ ਰਾਜ ਕਰਦਾ ਹੈ, ਸਮਝ ਲਓ ਉਹ ਸੱਚ ਖੰਡ ਤੇ ਰਾਜ ਕਰਦਾ, ਕਿਉਂਕਿ ਰੱਬ ਦਿਲਾਂ ਚ, ਉਹ ਅੰਦਰ ਵਸਦਾ, ਉਹਦੀ ਉਹਦੀ ਰਹਿਸ਼ ਹੈ ਆ ਸਰੀਰ, ਜਿਹੜਾ ਉਹ ਆ ਸੰਗਤ ਵਿੱਚ ਸਾਡੇ ਅੰਦਰ ਵਸਦਾ ਹੈ, ਤੇ ਜਿਹੜਾ ਕਿਸੇ ਦੇ ਦਿਲਾਂ ਵਿੱਚ ਵਸਦਾ, ਉਹਦਾ ਗੁਰੂ ਨਾਨਕ ਦੇ ਘਰ ਵਿੱਚ ਵੀ ਸਤਿਕਾਰ, ਬਾਹਰ ਵੀ ਸਤਿਕਾਰ। ਮਹਾਰਾਜਾ ਰਣਜੀਤ ਸਿੰਘ ਨੂੰ ਬੰਨ ਲਿਆ। ਹੁਣ ਇੱਥੇ ਵਿਚਾਰਨ ਯੋਗ ਗੱਲ ਹੈ, ਕਈਆਂ ਨੇ ਆਖਿਆ ਵੀ ਕੋਰੜੇ ਮਾਰੇ 60, ਕਈਆਂ ਨੇ ਆਖਿਆ ਕੋਰੜਾ ਮਾਰਨ ਲੱਗੇ ਅਕਾਲੀ ਫੂਲਾ ਸਿੰਘ ਨੇ ਬਾਹ ਤੋਂ ਫੜ ਲਿਆ, ਕਹਿੰਦੇ ਵੱਜ ਹੀ ਗਏ, ਹੁਣ ਕਿਹੜਾ ਕਸਰ ਰਹੇਗੀ। ਪਰ
ਜੇ ਸਿੱਖਿਆ ਲੈਣੀ ਹੋਵੇ ਤੇ ਇਹ ਮੰਨ ਲਓ ਵੀ ਸੱਤ ਕੋਰੜੇ ਵੱਜੇ ਨੇ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਦਿਨ ਵੇਸ਼ਵਾ ਮੋਹਰਾਂ ਦਾ ਨਾਚ ਵੇਖਿਆ ਤੇ ਸੱਤ ਕੋਰੜੇ ਖਾਣੇ ਪਏ। ਜਰਾ ਕੁ ਹਿਸਾਬ ਲਾ ਕੇ ਵੇਖਿਓ, ਆਪਾਂ ਤੇ ਰੋਜ਼ ਹੀ ਗਾਉਣ ਵਾਲੀਆਂ ਵੇਖਦੇ ਹਾਂ, ਫਿਰ ਲਾ ਲਓ ਹਿਸਾਬ ਕਿੰਨੇ ਕੁ ਵੱਜਣਗੇ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਹੈ ਗਿਣਤੀ ਕੋਈ? ਪਤਾ ਲੱਗਦੇ ਸਹੀ ਬਾਪੂ ਕਹਿੰਦਾ ਮੇਰਾ ਵੀ ਮੰਜਾ ਲੈ ਚਲੋ ਚੁੱਕ ਕੇ ਤੇ ਉਹਨੂੰ ਅੱਜ ਗੁਰਦੁਆਰੇ ਚੱਲੀਏ, ਲੱਤਾਂ ਦੁਖਦੀਆਂ, ਇੱਧਰ ਨੂੰ ਨੀ ਤੁਰਦਾ, ਇਸ ਪਾਸੇ ਤੁਰਨ ਨੂੰ ਤਿਆਰ ਨਹੀਂ, ਗਾਉਣ ਵਾਲੇ ਸੁਣਨ ਵਾਸਤੇ ਭੱਜਿਆ ਜਾਂਦਾ, ਮੈਨੂੰ ਵੀ ਲੈ ਚਲੋ ਗੱਡੀ ਚ ਬਿਠਾ ਕੇ ਅੱਗੇ ਅੱਗੇ ਬਹਿ ਕੇ ਸੁਣਦੇ ਨੇ। ਤੇ ਜਿਹੜੇ ਦਿਨ ਰਾਤ ਗਾਉਣ ਵਾਲਿਆਂ ਨੂੰ ਸੁਣਦੇ ਨੇ, ਖਿਮਾ ਕਰਨਾ, ਗਾਓ ਜ਼ਰੂਰ ਪਰ ਗੁਰੂ ਦੇ ਗੀਤ ਗਾਓ, ਉਹ ਨਹੀਂ ਜਿਹੜੇ ਵਿਸ਼ੇ ਵਿਕਾਰਾਂ ਨਾਲ ਜੋੜ ਦੇਣ। ਅੱਖਰ ਉਹੀ ਨੇ ਜਿਹੜੇ ਬਾਣੀ ਲਿਖੇ ਹੋਏ, ਅੱਖਰ ਅੱਖਰਾਂ ਦਾ ਕੋਈ ਫਰਕ ਨਹੀਂ, ਗੀਤ ਨੂੰ ਵੀ ਅੱਖਰ ਉਹੀ ਲੱਗਦੇ ਨੇ, ਇੱਕੋ ਨੇ ਜਿਨ੍ਹਾਂ ਨੇ ਮਾਰ ਦੇਣਾ, ਇੱਕੋ ਨੇ ਜਿਨ੍ਹਾਂ ਨੇ ਤਾਰ ਦੇਣਾ।
ਸਤਿ ਸ੍ਰੀ ਅਕਾਲ।
ਫਰਕ ਕੋਈ ਨੀ, ਸਹੀ ਢੰਗ ਨਾਲ ਵਰਤ ਲਓ, ਬਖਸ਼ਿਸ਼ ਸਭ ਤੇ ਹੋਈ ਹੋਈ, ਐਡੀ ਵੱਡੀ ਕਿਰਪਾ ਹੈ। ਆਓ ਸਾਰੇ ਜਰਾ ਯਤਨ ਕਰੀਏ ਤੇ ਸਾਧ ਸੰਗਤ, ਜੇ ਅਕਾਲ ਤਖ਼ਤ ਤੁਸੀਂ ਕਹੋਗੇ ਸਾਨੂੰ ਕਿਹੜਾ ਅਕਾਲ ਤਖ਼ਤ ਦੇ ਸਾਜ਼ਾਂ ਗਾਉਣ ਵਾਲੀਆਂ ਦੇ ਦਿਨ ਰਾਤ ਸੁਣਦੇ ਆ, ਪਰ ਮੈਂ ਥੋੜਾ ਜਿਹਾ ਅੱਗੇ ਲੈ ਗਿਆ, ਕਬੀਰ ਜਮਕਾ ਠੇਂਗਾ ਬੁਰਾ ਉਹ ਨਹੀਂ ਸਹਿਆ ਜਾ। ਜਮਾਂ ਦੀ ਮਾਰ ਜਿਹੜੀ ਹੈ ਬੜੀ ਔਖੀ ਹੈ ਸਹਿਣੀ, ਐਤਵਾਰ ਤੋਂ ਤੇ ਆਪਾਂ ਬਚ ਜਾਂਗੇ, ਅਕਾਲ ਤਖ਼ਤ ਤੇ ਕੋਈ ਨਾ ਸੱਦੇ, ਪਰ ਉਹਦੇ ਤੋਂ ਨਹੀਂ ਕੋਈ ਬਚ ਸਕਦਾ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਫਿਰ ਬਚਾ ਕੇ ਕਿਵੇਂ? ਏਕ ਜੋ ਸਾਧੂ ਮੋਹੇ ਮਿਲਿਓ, ਸਾਧੂ ਮਿਲ ਗਿਆ ਉਹ ਕੌਣ? ਇਹ ਮਤ ਸਮਝ ਲੈਣਾ ਕਿ ਮੈਂ ਕਹਿ ਰਿਹਾ ਵੀ ਸਾਧੂ ਸਾਧ ਸੰਗਤ ਵੀ ਕੋਈ ਬਾਬਾ ਆ ਗਿਆ ਉਹ ਤੁਹਾਨੂੰ ਮਿਲ ਗਿਆ ਤੇ ਉਹ ਬੇੜਾ ਬੰਨੇ ਲਾ ਦੂ ਤੁਹਾਡਾ, ਨਹੀਂ, ਸਾਧੂ ਦਾ ਭਾਵ ਗੁਰੂ ਗੋਬਿੰਦ ਸਿੰਘ ਮਿਲ ਗਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਥੇ ਸਾਧੂ ਦਾ ਭਾਵ ਤੁਸੀਂ ਬਾਜਾਂ ਵਾਲੇ ਸਤਿਗੁਰਾਂ ਨੂੰ ਬਣਾਉਣਾ ਹੈ, ਸਾਧੂ ਦਾ ਭਾਵ ਗੁਰੂ ਨਾਨਕ ਨੂੰ ਬਣਾਇਓ, ਕੱਪੜੇ ਵਾਲੇ ਨੂੰ ਸਾਧੂ ਨਾ ਬਣਾ ਲਿਓ ਕਿਤੇ, ਵੀ ਮੱਥਾ ਟੇਕਿਆ ਤੇ ਤਰ ਗਏ ਕੰਚਨ ਲਾ ਲਿਆ ਸਾਨੂੰ, ਨਹੀਂ, ਕਹਿੰਦੇ ਮਿਲ ਪਿਆ ਸਾਧੂ, ਉਹਦੇ ਮਿਲਣ ਕਰਕੇ ਕੀ ਹੋਇਆ? ਜਮਾਂ ਦੀ ਮਾਰ ਤੇ ਲੱਗੀ ਸੀ ਪੈਣ, ਪਰ ਤਿੰਨ ਲੀਆ ਅੰਚਲ ਲਾਏ, ਬੱਚੇ ਨੂੰ ਕੁੱਟਦੇ ਨੇ ਮਾਤਾ ਆਪਣੇ ਅੰਚਲ ਵਿੱਚ ਛੁਪਾ ਲੈਂਦੀ ਹੈ, ਮੇਰਾ ਪੁੱਤਰ, ਇਹਨੂੰ ਕਹਿਣਾ ਨੀ ਕੁਛ, ਬੱਚੇ ਪਿੱਛੇ ਹਟ ਜਾਂਦੇ ਨੇ ਵੀ ਨਾ ਮਾਂ ਆ ਗਈ, ਹੁਣ ਗੁਰੂ ਗੋਬਿੰਦ ਸਿੰਘ ਵੀ ਤੈਨੂੰ ਆਪਣੀ ਗੋਦ ਚ ਬਿਠਾ ਲੈਣਗੇ, ਜਮਦੂਤਾਂ ਦੀ ਕੀ ਪਾਵਰ ਹੈ ਤੇਰੇ ਨੇੜੇ ਆ ਜਾਣ।
ਸਤਿ ਸ੍ਰੀ ਅਕਾਲ।
ਪਰ ਤੈਨੂੰ ਗੋਦ ਚ ਬਿਠਾਉਣਗੇ ਕਦੋਂ? ਕਦੋਂ ਬਿਠਾਉਣਗੇ? ਦੇਖਣਗੇ ਤੈਨੂੰ, ਦੇਖਦੇ ਹੀ ਨੇ, ਰੋਜ਼ ਠੇਕੇ ਤੇ ਚੱਲਿਆ, ਗੁਰੂ ਦੀ ਗੋਦ ਤੇ ਆਏ ਨੀ ਕਦੀ, ਨਾਈ ਦੀ ਕੁਰਸੀ ਤੇ ਬਹਿ ਕੇ ਤੂੰ ਗੁਰੂ ਗੋਬਿੰਦ ਸਿੰਘ ਦੀ ਗੋਦ ਨਹੀਂ ਬੈਠ ਸਕਦਾ। ਕਈ ਪ੍ਰੇਮੀ ਗੁੱਸਾ ਕਰਦੇ, ਪਰ ਮੈਂ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ, ਆਪਣਾ ਪ੍ਰੇਮ ਨਾਲ ਹੀ ਸੰਗਤ ਕਰਦੇ ਰਹੋ, ਆਪੇ ਰੰਗਤ ਚੜ ਜਾਏਗੀ, ਸੰਗਤ ਕਰਦੇ ਰਹੋ ਆਪੇ ਹੌਲੀ ਹੌਲੀ ਰੰਗ ਚੜੇਗਾ। ਅੱਗੇ ਸਮਝ ਚਲੋ ਨੰਦ ਲਾਲਾ, ਪਾਛਾ ਜੋ ਬੀਤੀ ਸੋ ਬੀਤੀ, ਪਿੱਛੇ ਜਿਹੋ ਜਿਹਾ ਸਮਾਂ ਲੰਘ ਗਿਆ ਲੰਘ ਗਿਆ, ਅੱਗੇ ਵਾਸਤੇ ਸਮਝ ਜਾਈਏ। ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੇ ਬਣਨਾ ਹੈ ਤੇ ਰੁਮਾਲੇ ਚੜਾ ਕੇ, ਕੱਲੇ ਅਖੰਡ ਪਾਠ ਕਰਾ ਕੇ, ਕੱਲੀਆਂ ਦੇਗਾਂ ਕਰਾ ਕੇ, ਕੱਲੀਆਂ ਅਰਦਾਸਾਂ ਕਰਾ ਕੇ ਨਹੀਂ ਗੁਰੂ ਦੇ ਬਣਿਆ ਜਾਏਗਾ। ਜੇ ਗੁਰੂ ਦੇ ਬਣਨਾ ਤੇ ਤਰੀਕਾ ਇੱਕੋ ਹੀ ਹੈ, ਵੀ ਉਹ ਬਹੁਲ ਖੰਡ ਤਾਰ ਹੋਏ ਜਨਮ ਸੋ। ਇਹ ਮੈਂ ਘੁੰਮ ਘੁਮਾ ਕੇ ਸੌ ਗਜ ਰਸਤਾ ਸਿਰੇ ਤੇ ਗੰਢ, ਗੱਲ ਇੱਕੋ ਹੀ ਹੈ ਵੀ ਅੰਮ੍ਰਿਤ ਛਕ ਲਓ। ਹੁਣ ਮਹਾਰਾਜ ਨੇ ਕਿਰਪਾ ਕੀਤੀ ਹੈ, ਇਹ ਜਿਹੜਾ ਸਮਾਗਮ ਹੈ ਤੁਸੀਂ ਇਸ਼ਤਿਹਾਰਾਂ ਤੇ ਵੱਡੇ ਵੱਡੇ ਬੋਰਡ ਲਾਏ ਨੇ ਕਪੂਰਥਲੇ ਵਾਲਿਆਂ ਨੇ, ਬਈ ਇਸ ਵਕਤ ਤੋਂ ਕਪੂਰਥਲੇ ਦੀ ਸੰਗਤ ਦਾ ਨੰਬਰ ਹੈ। ਬੜੀ ਮਹਾਰਾਜ ਨੇ ਕਿਰਪਾ ਕੀਤੀ, ਭਾਵੇਂ ਕਿ ਇੱਕ ਬਹੁਤ ਹੁੰਦੇ ਨੇ ਦੀਵਾਨਾਂ ਵਿੱਚ, ਪਰ ਇਥੋਂ ਦਾ ਪ੍ਰਬੰਧ ਬਹੁਤ ਸੋਹਣਾ ਹੈ। ਕਹੇ ਮੈਂ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਕਹਿਣ ਦੀ ਗੱਲ ਨਹੀਂ ਤੁਹਾਡੇ ਸਾਹਮਣੇ ਹੈ ਜੋ ਕਿ ਮਹਾਰਾਜ ਦੀ ਕਿਰਪਾ ਨਾਲ ਇੱਥੇ ਸੰਗਤ ਦਾ ਪਿਆਰ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ ਹੈ। ਔਰ ਆ ਪ੍ਰਬੰਧ ਸੱਠਾਂ ਮਾਰਦਾ ਇਕੱਠ, ਹੁਣ ਆਨੰਦ ਆਉਣਾ ਤਾਂ ਇਕੱਠ ਵੀ ਬਹੁਤ ਹੈ ਤੇ ਕੱਲ ਨੂੰ ਅੰਮ੍ਰਿਤ ਛਕਣ ਵਾਲਿਆਂ ਦੀ ਗਿਣਤੀ ਵੀ ਬਹੁਤ। ਹੁਣ 280 ਪ੍ਰਾਣੀਆਂ ਦੇ ਨਾਮ ਆਏ ਨੇ ਅੰਮ੍ਰਿਤ ਛਕਣ
ਬੋਲੇ
ਕਿਰਪਾ ਤੇ ਆਪਾਂ ਨੂੰ ਜੀ ਪਤਾ ਲੱਗ ਜਾਂਦਾ ਹੁੰਦਾ ਵੀ ਜੇ 280 ਨੇ ਫਿਰ ਤੇ ਕਿਰਪਾ ਹੋ ਹੀ ਜਾਣੀ। ਪਿੱਛੇ ਜਿੱਥੇ ਅੰਮ੍ਰਿਤ ਸੰਚਾਰ ਹੋਇਆ ਸੀ ਬੇਗੋਵਾਲ ਦੇ ਕੋਲ ਪਿੰਡ, 600 ਤੋਂ ਉੱਪਰ ਪ੍ਰਾਣੀ ਤੇ ਮਹਾਰਾਜ ਦੀ ਕਿਰਪਾ ਨਾਲ ਥਾਂ ਪਰ ਥਾਂ ਅੰਮ੍ਰਿਤ ਸੰਚਾਰ ਹੋ ਰਹੇ ਨੇ। ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸੰਗਤਾਂ ਜਾਂਦੀਆਂ ਨੇ 1850, 1200, 1300 ਲਗਾਤਾਰ ਹਰ ਰੋਜ਼ ਅੰਮ੍ਰਿਤ ਸੰਚਾਰ ਹੁੰਦਾ। ਕੱਲ ਅੰਮ੍ਰਿਤ ਸੰਚਾਰ ਉੱਥੇ ਸਰਹੰਦ ਦੇ ਕੋਲ ਫਤਿਹਗੜ੍ਹ ਸਾਹਿਬ ਦੇ ਕੋਲ ਦੀਵਾਨ ਚੱਲਦੇ ਸੀ। ਇਸੇ ਤਰ੍ਹਾਂ ਬਹੁਤ ਇਕੱਠ ਔਰ ਬੜਾ ਪਿਆਰ ਸੰਗਤ ਹੈ, ਉੱਥੇ ਅੰਮ੍ਰਿਤ ਸੰਚਾਰ ਹੋਇਆ ਤੇ ਕੱਲ ਨੂੰ ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਤੇ ਮੈਂ ਵੇਖ ਰਿਹਾ ਬੜੇ ਨੇ ਅਜੇ ਜਿਹੜੇ ਕੰਨੀ ਕਤਰਾਉਂਦੇ ਨੇ, ਕਈ ਤੇ ਮੁੰਡੇ ਕੰਨੀ ਕਤਰਾਉਂਦੇ ਨੇ, ਕਈ ਬੱਚੇ, ਕਈ ਜਵਾਨ ਔਰ ਕਈ ਬਜ਼ੁਰਗ ਵੀ ਥੋੜਾ ਜਿਹਾ ਪਿੱਛੇ ਨੂੰ ਖਿੱਚਦੇ ਨੇ। ਬਾਬਾ ਜੀ ਕੋਈ ਨੀ ਜੀ, ਹੁਣ ਤੇ ਅੱਗੇ ਹੀ ਜਗ ਲਾਂਗੇ। ਆਹੋ ਅੱਗੇ ਧਰਮ ਰਾਜਾ ਸਿਖਾਉਤੇ ਨੂੰ 5 ਪਿਆਰੇ ਰੱਖੇ ਨੇ ਉਹਨੇ ਤੇਰੇ ਵਾਸਤੇ, ਕਿੰਨੇ ਸਿਖਾਉਣਾ? ਉੱਥੇ ਧਰਮ ਰਾਜ ਨੇ ਅੰਮ੍ਰਿਤ ਨੀ ਸਿਖਾਉਣਾ, ਉੱਥੇ ਤੇ ਜਮਦੂਤ ਰੱਖੇ ਨੇ, ਉਹਨੇ ਜਾਂਦੇ ਨੂੰ ਢਾ ਲੈਣਾ ਕੋ ਸਤਨਾਮ। ਤੇ ਮੇਰੀ ਬੇਨਤੀ ਪਹਿਲਾਂ ਬਜ਼ੁਰਗਾਂ ਨੂੰ ਕਿ ਜਿਹੜੇ ਘਰ ਵਿੱਚ ਬਜ਼ੁਰਗ ਵੀ ਅੰਮ੍ਰਿਤ ਧਾਰੀ ਨਹੀਂ, ਮਹਾਰਾਜ ਜੀ ਪਤਾ ਕੀ ਕਹਿੰਦੇ, ਜੈ ਘਰ ਸਾਧਨਾ ਹਰ ਕੀ ਪੂਜਾ, ਤੈ ਘਰ ਬਰਹਟ ਸਾਰੇ। ਕਹਿੰਦੇ ਉਹ ਘਰ ਵਾਸਦੇ ਨੀ, ਮੜੀਆਂ ਵਰਗੇ ਮੜੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਹੋ ਨਾ ਸਾਰੇ, ਤੇ ਸਤਿਗੁਰਾਂ ਦੀ ਬਾਣੀ ਤੇ ਕਹਿੰਦੀ ਉਹ ਘਰ ਵਾਸਤੇ ਨਾ ਜਾਣੋ, ਉਹ ਮੜੀਆਂ ਨੇ। ਭੂਤ ਵਸੈ ਤਿੰਨ ਮਾਹੇ, ਜਿਹੜੇ ਉਹਨਾਂ ਘਰਾਂ ਚ ਵਸਣ ਵਾਲੇ ਨੇ ਉਹ ਵੀ ਭੂਤਾਂ ਵਰਗੇ ਨੇ, ਜਿਉਂਦੇ ਹੀ ਭੂਤ ਨੇ। ਮਰ ਕੇ ਬੰਦਾ ਭੂਤ ਬਣਦਾ ਕਹਿੰਦੇ, ਪਰ ਮਰਦ ਦੇ ਕਹਿੰਦੇ ਨੇ ਉਹ ਜਿਉਂਦੇ ਹੀ ਭੂਤ ਨੇ, ਜਿਹੜੇ ਵਾਹਿਗੁਰੂ ਦਾ ਨਾਮ ਨੀ ਜਪਦੇ। ਇਹ ਬੜੇ ਵਹਿਮ ਨੇ ਗੁਰਮਤ ਵਿੱਚ, ਸਾਨੂੰ ਇਹਨਾਂ ਵਹਿਮਾਂ ਭਰਮਾਂ ਤੋਂ ਸਤਿਗੁਰਾਂ ਨੇ ਮੁਕਤ ਕਰਵਾਇਆ ਸੀ। ਅਸੀਂ ਭਾਵੇਂ ਪੜ੍ਹ ਲਿਖ ਗਏ, ਤੁਹਾਡੇ ਜ਼ਿਲ੍ਹੇ ਵਿੱਚ ਵੀ ਮੈਂ ਬੜੇ ਪਿੰਡਾਂ 'ਚ ਆਉਂਦਾ ਨਾ, ਤੇ ਜਦੋਂ ਪਿੰਡਾਂ ਵਿੱਚ ਘਰਾਂ 'ਚ ਤੁਹਾਡਿਆਂ ਘਰਾਂ 'ਚ ਮੈਂ ਜਾਂਦਾ ਤੇ ਕਈ ਮੈਨੂੰ ਕਹਿਣਗੇ ਬਾਬਾ ਜੀ ਫਲਾਣੇ ਸਿਆਣੇ ਬਾਬੇ ਕੋਲ ਗਏ ਸਾਂ, ਉਹ ਕਹਿੰਦਾ ਤੁਹਾਡੇ ਘਰ 'ਚ ਕੁਝ ਨੱਪਿਆ ਹੋਇਆ। ਉਹ ਬਾਬਾ ਆਂਦਾ ਤੁਹਾਡੇ ਤੁਹਾਨੂੰ ਕੁਝ ਖਵਾਇਆ ਹੋਇਆ। ਮੈਂ ਕਿਹਾ ਖਵਾਇਆ ਦੁਨੀਆ ਖਾਂਦੀ ਹੈ, ਖਵਾਇਆ ਕੀ? ਨਹੀਂ ਜੀ, ਕੁਝ ਖਵਾਇਆ ਹੋਇਆ। ਕੀ ਹੈ ਉਹ? ਕੀ ਖਵਾਇਆ? ਜੇ ਬੰਦੇ ਦੇ ਕਰਮ ਸਾਥ ਦਿੰਦੇ ਹੋਣ, ਜੋ ਮਰਜ਼ੀ ਹੋ ਜਾਵੇ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਫਲ ਤੇਰੇ ਕਰਮਾਂ ਦਾ। ਮਹਾਰਾਜ ਕਹਿੰਦੇ ਜਿਹਾ ਬੀਜਿਆ ਸੋ ਲੁਣਾ। ਮਹਾਰਾਜ ਕਹਿੰਦੇ ਨੇ ਜੇ ਤੇਰੇ ਕਰਮ ਦਾ ਫਲ ਹੈ, ਤੂੰ ਕਹਿੰਦਾ ਮੈਨੂੰ ਮੇਰੇ ਗੁਆਂਢੀ ਨੇ ਖਵਾਇਆ, ਉਲਟ ਨੀ ਚੱਲਦੇ ਆਪਾਂ ਗੁਰੂ ਤੋਂ, ਸੁੱਖ ਕਿੱਥੋਂ ਭਾਲਦੇ? ਮਹਾਰਾਜ ਕਹਿੰਦੇ ਨੇ ਜਿਹੜਾ ਬੀਜਿਆ ਤੂੰ ਬੀਜਿਆ, ਜਿਹੜਾ ਵੱਢ ਰਿਹਾ ਇਹ ਤੂੰ ਤੇਰੇ ਕਰਮਾਂ ਦਾ ਫਲ ਵੱਢ ਰਿਹਾ। ਆਪਾਂ ਕਹਿੰਦੇ ਨਹੀਂ ਫਲਾਣੇ ਨੇ ਕਰਵਾ ਦਿੱਤਾ, ਇੱਕ ਧਾਰਨਾ ਪੜ੍ਹਿਓ ਅੱਧੀ ਅੱਧੀ, ਉਹ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ? ਬੋਲਿਓ ਸਾਰੇ
ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ।
ਉੱਠਣ ਵਾਲਿਆਂ ਨੂੰ ਬੇਨਤੀ ਹੈ, ਕਈ ਪ੍ਰੇਮੀ ਸੋਚਦੇ ਨੇ ਹੁਣ ਸਮਾਪਤੀ ਦਾ ਟਾਈਮ ਹੈ, ਫਿਰ ਬਹੁਤਾ ਇਕੱਠ ਹੋ ਜਾਣਾ, ਛੇਤੀ ਛੇਤੀ ਨਿਕਲ ਚਲੀਏ। ਮੇਰੀ ਉਹਨਾਂ ਨੂੰ ਬੇਨਤੀ ਹੈ,
ਹਾਜ਼ਰੀ ਨਹੀਂ ਲਵਾ ਕੇ ਚੱਲੇ, ਗੈਰ ਹਾਜ਼ਰ ਚੱਲੇ ਉਹ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਾਜ਼ਰੀ ਅਰਦਾਸ ਵਿੱਚ ਲੱਗਣੀ ਹੈ, ਹਾਜ਼ਰੀ ਅਰਦਾਸ ਵਿੱਚ। ਜੇ ਅਰਦਾਸ ਚੋਂ ਪਹਿਲਾਂ ਚੱਲੇ ਗਏ ਗੈਰ ਹਾਜ਼ਰ, ਇਹਦੇ ਵਿੱਚ ਸਤਿਗੁਰਾਂ ਦੀ ਬੇਅਦਬੀ ਹੋ ਰਹੀ। ਜੇ ਆਪਾਂ ਪਹਿਲਾਂ ਚਲੇ ਜਾਂਦੇ ਹਾਂ ਨਾ, ਜਦੋਂ ਕੋਈ ਰਿਸ਼ਤੇਦਾਰ ਆਵੇ ਆਪਾਂ ਉਹਨੂੰ ਛੱਡਣ ਬਾਹਰ ਤੱਕ ਜਾਂਦੇ ਹਾਂ, ਇਹਦੇ ਵਿੱਚ ਉਹਦਾ ਸਤਿਕਾਰ ਹੁੰਦਾ। ਕੋਈ ਮੰਤਰੀ ਆਵੇ ਉਹਨੂੰ ਗੱਡੀ 'ਚ ਬਿਠਾ ਤੱਕ ਜਾਈਦਾ, ਉਹਦਾ ਸਤਿਕਾਰ ਹੈ। ਸਤਿਗੁਰਾਂ ਦਾ ਸਤਿਕਾਰ ਵੀ ਤਾਂ ਮਹਾਰਾਜ ਅੱਗੇ ਅੱਗੇ ਜਾਣ, ਆਪਾਂ ਮਗਰ ਮਗਰ ਜਾਈਏ, ਪਹਿਲਾਂ ਨਾ ਜਾਈਏ। ਜੇ ਪਹਿਲਾਂ ਜਾਵਾਂਗੇ ਫਿਰ ਸਾਡਾ ਸਤਿਗੁਰਾਂ ਨਾਲ ਪਿਆਰ ਨਹੀਂ। ਕਈ ਤੇ ਫਸ ਜਾਂਦੇ ਨੇ ਅੱਗੇ ਬਹਿ ਕੇ, ਨਾ ਬਹਿਣ ਜੋਗੇ ਨਾ ਉੱਠਣ ਜੋਗੇ, ਬੜੇ ਦੁਖੀ ਜੇ ਹੋ ਕੇ ਬੈਠਦੇ। ਪਰ ਨਹੀਂ ਭਾਈ, ਚੰਗੇ ਕਰਮ ਜਮ੍ਹਾਂ ਕਰ ਰਹੇ ਹੋ, ਇੱਕ ਇੱਕ ਬੀਜ ਬੀਜੇ ਦਾ ਫਲ ਮਿਲਣਾ, ਜਿੰਨਾ ਸਮਾਂ ਲੱਗਦਾ ਲਾਇਆ ਕਰੋ। ਸਾਡਾ ਵਾਲ ਵੀ ਵਿੰਗਾ ਨਹੀਂ ਹੁੰਦਾ। ਸਾਡੇ ਜੀਵਨ ਵਿੱਚ ਕਈ ਵਾਰੀ ਐਸੀ ਘਟਨਾ ਵਾਪਰੀ ਹੋਏਗੀ, ਤੁਸੀਂ ਕਹਿੰਦੇ ਹੋ ਗੱਡੀ ਦੇ ਉੱਤੇ ਆ ਚੜੀ ਸੀ, ਪਤਾ ਨਹੀਂ ਬਚ ਕਿਵੇਂ ਗਿਆ, ਤਾਰ ਨੂੰ ਹੱਥ ਲੱਗ ਗਿਆ ਸੀ, ਮੈਂ ਬਚ ਗਿਆ, ਐਕਸੀਡੈਂਟ ਹੋ ਗਿਆ, ਮੈਂ ਬਚ ਗਿਆ, ਕੇਸ ਪੈਂਦਾ ਪੈਂਦਾ ਬਚ ਗਿਆ। ਉਦੋਂ ਤੈਨੂੰ ਕਿਹਨੇ ਬਚਾਇਆ? ਉਦੋਂ ਕਰਮ ਨੇ ਬਚਾਇਆ। ਉਹ ਕਰਮ ਕਿਹੜਾ ਸੀ? ਇੱਥੇ ਜਿਹੜਾ ਜਮ੍ਹਾਂ ਹੋਇਆ ਇਹੀ ਕਰਮ। ਇਹ ਕਦੇ ਨਹੀਂ ਕਹਿਣਾ ਕਿ ਮੈਂ ਕੋਈ ਫਾਇਦਾ ਨਹੀਂ ਹੋਇਆ। ਸੰਗਤ ਵਿੱਚ ਆਓ, ਚੰਗੇ ਕਰਮ ਜਮ੍ਹਾਂ ਹੋ ਰਹੇ ਨੇ, ਇਹਦਾ ਫਲ ਮਹੀਨੇ ਨੂੰ ਮਿਲ ਜੇ, ਦੋ ਨੂੰ ਮਿਲ ਜੇ, ਚਾਰ ਨੂੰ ਮਿਲ ਜੇ, ਭਾਵੇਂ ਚਾਰ ਸਾਲਾਂ ਨੂੰ ਮਿਲ ਜੇ, ਭਾਵੇਂ 40 ਸਾਲਾਂ ਨੂੰ ਮਿਲ ਜੇ, ਇਹਦਾ ਫਲ ਮਿਲੇਗਾ ਹੀ। ਸੋ ਸੱਚਮੁੱਚ ਜੇ ਪੰਥ ਦੀ ਚੜ੍ਹਦੀ ਕਲਾ ਮਨੋ ਚਾਹੁੰਦੇ ਹੋ, ਸਾਡੇ ਕਾਲ ਤਖ਼ਤ ਦੀ, ਸਾਡੇ ਪੰਥ ਦੀ, ਬਾਜਾਂ ਵਾਲੇ ਸਤਿਗੁਰਾਂ ਦਾ ਲਾਇਆ ਬੂਟਾ ਹਰਿਆ ਭਰਿਆ ਹੋਵੇ ਤੇ ਅੰਮ੍ਰਿਤ ਛਕੋ ਤੇ ਹੋਰਾਂ ਨੂੰ ਛਕਾਓ। ਇਹ ਸਭ ਤੋਂ ਵੱਡੀ ਸੇਵਾ।
ਦਸਵੇਂ ਪਿਤਾ ਦੀਆਂ ਖੁਸ਼ੀਆਂ
ਪਤਾ ਨਹੀਂ ਕਿ ਆਤੋ ਅੱਖਾਂ ਖੁੱਲ ਜਾਂਦੀਆਂ।
ਕੋਠੀ ਬਣਾਈ ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ
ਸਾਰਾ ਸਰਬੰਸ ਪੂਰਾ ਸਾਡੇ
ਬਾਕੀ ਤੁਹਾਡੇ ਮਨ ਦਾ ਇਹ ਪ੍ਰੇਮ ਹੈ ਭੇਟਾਂ ਦੇਣੀ ਪਰ ਸੁਣ ਕੇ ਪੱਲੇ ਬੰਨ ਲਓ ਇਹ ਸਭ ਤੋਂ ਵੱਡੀ ਭੇਟ ਹੈ ਤੇ ਨਾਲੇ 10-10 ਰੁਪਈਏ ਦੇ ਕੇ ਖਿਸਕੀ ਨਾ ਜਾਇਓ ਬਾਹਰ ਨੂੰ ਇੱਥੇ ਬੈਠਣਾ ਅਰਦਾਸ ਤੋਂ ਬਾਅਦ ਜਾਣਾ ਪਹਿਲਾਂ ਨਹੀਂ ਜਾਣਾ ਕਿਸੇ ਨੇ ਭੈਣਾਂ ਬੈਠੀਆਂ ਰਹੋ ਜੇ ਵੀਰਾਂ ਨੂੰ ਉੱਠ ਲੈਣ ਦਿਓ ਬੀਬੀ ਉਹ ਬਾਅਦ ਚ ਆਇਓ ਤੁਸੀਂ ਪੜੋ ਜਰ ਪਹੁੰਚਣ ਦੀ ਕਿਰਪਾਲਤਾ ਕਰਿਓ ਜਿਹੜੇ ਹੁਣ ਤੱਕ ਨਹੀਂ ਬੋਲੇ ਗੁਰੂ ਸਤੋਤਰ ਚ ਸਾਰੇ ਬੋਲਿਓ ਭਾਈ ਸਾਰੇ ਗੱਜ ਵੱਜ ਕੇ ਪ੍ਰੇਮ ਨਾਲ ਸਾਰੇ ਪੜਿਓ ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਦੇ